ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਹ ਸਤਿਗੁਰ ਸਿਮਰੰਥ ਨੈਣ ਕੇ ਤਿਮਰ ਮਿਟ ਹੈ ਖਿਨ। ਜਿਹ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ। ਜਿਹ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ। ਜਿਹ ਸਤਿਗੁਰ ਸਿਮਰੰਥ ਰਿੱਧ ਸਿੱਧ ਨਵਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਭਾਨ, ਮਿਲ ਸੰਗਤ ਧਨ ਧਨ ਕਰਹੋ। ਜਿਹ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੋ ਨਰਹੋ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਇਹੋ। ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ। ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਜਨ ਸੱਚਾ ਪਾਤਸ਼ਾਹੋ, ਸਿਰ ਸਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੁਰਠ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨ ਤੈਸਾ ਰਹਾਉ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਸ਼ਤ ਰਾਜ ਬਿਸ਼ਰਤ ਦੁਖ ਪਾਇਆ, ਸੋ ਗਤ ਪਈ ਹਮਾਰੀ। ਰਾਜ ਪੁਇ ਅੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਅਨੇਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਣ ਨ ਆਇਆ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੁਗਵੈ ਸੋਈ। कह रविदास हाथ पैर नेरे। सहजे होए सोहोई सर्वे एक अनेक स्वामी, सब घट भुगवै सोई। कह रविदास हाथ पैर नेरे, सहजे होए सोहोई। वाहिगुरु जी का खालसा, वाहिगुरु जी की फतेह। सतनाम वाहे गुरु, सतनाम वाहे गुरु। 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 सतनाम वाहे गुरु, सतनाम वाहे गुरु।
सतनाम वाहे गुरु,
सतनाम वाहे गुरु, सतनाम वाहे गुरु।
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 सतनाम वाहे गुरु,
सतनाम वाहे गुरु। वाहिगुरु जी का खालसा, वाहिगुरु जी की फतेह।
गरीब नवाज पदद पावन कृपा दे खजाने, कलयुगी जीवां दे उदार करता, शब्दावतार सतगुरु ਤਖਤ ਜਬਰ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸਾਜੀ ਨਿਵਾਜੀ ਗੁਰੂ ਸਵਰੂਪ ਖਾਲਸਾ ਸਾਧ ਸੰਗਤ ਜੀ ਆਪਾਂ ਵੱਡੇ ਭਾਗਾਂ ਵਾਲੇ ਹਾਂ। ਵੱਡੇ ਭਾਗ ਭੇਟੇ ਗੁਰਦੇਵਾ ਅੰਮ੍ਰਿਤ ਵੇਲੇ ਦੀ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦਿਆਂ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਦਰਸ਼ਨ ਡਿੱਠੇ ਲਹਿਣ ਬਜੋਗਾ ਜੀਓ। ਸਤਿਗੁਰੂ ਮਹਾਰਾਜ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨੇ। ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਰਹਿਮਤ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਤਖਤਾਂ 'ਤੇ ਸਭਾਇਮਾਨ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰੇ ਬਖਸ਼ੇ। ਸ੍ਰੀ ਮੁਖ ਵਾਕ ਹੋਏ, ਨਿਤਨੇਮ ਰੂਪ ਦੀਵਾਨ ਸੱਜੇ, ਗੁਰੂ ਕੀ ਬਾਣੀ ਦਾ ਨਿਤਨੇਮ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਮਹਾਨ ਹੈ, ਵਡਿਆਈ ਹੈ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੀ ਬਹੁਤ ਵੱਡੀ ਮਹਾਨਤਾ ਦਰਸਾਈ ਹੈ ਕਿ ਜੋ ਅੰਮ੍ਰਿਤ ਵੇਲਾ ਹੈ, ਅੰਮ੍ਰਿਤ ਵੇਲਾ ਸੱਚ ਨਾਉ, ਕਿ ਅੰਮ੍ਰਿਤ ਵੇਲੇ ਦੇ ਸਮੇਂ 'ਤੇ ਉਹ ਜਿਹੜਾ ਸੱਚ ਪਰਮੇਸ਼ਰ ਹੈ, ਅਕਾਲ ਪੁਰਖ ਵਾਹਿਗੁਰੂ, ਉਹਦੇ ਨਾਮ ਨੂੰ ਜਪਣਾ, ਉਸ ਦੇ ਚਰਨਾਂ ਦੇ ਨਾਲ ਧਿਆਨ ਨੂੰ ਲਾਉਣਾ, ਬੰਦਗੀ ਕਰਨੀ, ਅੰਮ੍ਰਿਤ ਵੇਲੇ ਦਾ ਬਹੁਤ ਵੱਡਾ ਭਾਰੀ ਫਲ ਹੈ। ਸਤਿਗੁਰਾਂ ਦਾ ਉਪਦੇਸ਼ ਹੈ ਗੁਰਮੁਖ ਨਾਮ ਦਾਨ ਇਸ਼ਨਾਨ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਗੁਰੂ ਕੇ ਨਾਮ ਦੇ ਵਿੱਚ ਜੁੜਨਾ, ਦਾਨ ਕਰਨਾ, ਭਲਾ ਕਰਨਾ, ਪਰਉਪਕਾਰ ਕਰਨਾ, ਆਪ ਜਪੈ ਆਪ ਜਪਣਾ, ਅਵਰਹਿ ਨਾਮ ਜਪਾਵੈ, ਹੋਰਨਾਂ ਨੂੰ ਜਪਾ ਕੇ ਦਾਨ ਕਰਨਾ, ਜਪਾਉਣ ਦਾ ਦਾਨ ਕਰਨਾ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਕੋ ਨਾਮ ਵਿਖਾਣੀ ਹੈ, ਉਹ ਗੁਰੂ ਕੀ ਸੰਗਤ ਉਹ ਹੈ, ਉਹ ਸਤ ਸੰਗਤ ਹੈ, ਗੁਰੂ ਕੀ ਸੰਗਤ ਹੈ, ਜਿੱਥੇ ਕੇਵਲ ਇੱਕ ਹੀ ਅਕਾਲ ਪੁਰਖ ਵਾਹਿਗੁਰੂ ਦਾ ਬਚਨ ਹੋਵੇ, ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਸਿਫਤ ਹੈ, ਸਲਾਹਤਾ ਹੈ, ਜਿੱਥੇ ਹੁੰਦੀ ਹੋਵੇ, ਇੱਕ ਦੀ ਗੱਲ ਹੀ ਹੁੰਦੀ ਹੋਵੇ, ਦੂਸਰਾ ਪੱਖ ਨਾ ਹੋਵੇ, ਉਹ ਸਤਸੰਗਤ ਹੈ, ਉਹ ਮਹਾਨ ਹੈ। ਉਹ ਸੰਗਤ ਦੇ ਵਿੱਚ ਆਉਣ ਵਾਲੇ ਦਾ ਭਲਾ ਹੁੰਦਾ ਹੈ, ਗੁਰੂ ਕੀ ਸੰਗਤ ਦੇ ਵਿੱਚ, ਸਤ ਸੰਗਤ ਦੇ ਵਿੱਚ, ਸੰਤ ਸੰਗਤ ਦੇ ਵਿੱਚ, ਇੱਥੇ ਨਾਮ ਰੂਪੀ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਪ੍ਰੇਮੀ ਜਨ ਪਹੁੰਚ ਕਰਕੇ ਕੰਨਾਂ ਰੂਪੀ ਡੋਨਿਆਂ ਦੇ ਨਾਲ ਅੰਮ੍ਰਿਤ ਦੀ ਵਰਖਾ ਜੋ ਨਾਮ ਦੀ ਹੁੰਦੀ ਹੈ ਨਾ, ਉਹਨੂੰ ਸੁਨ ਰੂਪ ਛਕਦੇ ਨੇ ਅਤੇ ਤ੍ਰਿਪਤ ਹੁੰਦੇ ਨੇ। ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਸੱਚ ਦਾ ਭੋਜਨ, ਨਾਮ ਦਾ ਭੋਜਨ ਜਦੋਂ ਸੁਨ ਰੂਪ ਛਕਿਆ ਜਾਵੇ ਤਾਂ ਤ੍ਰਿਪਤੀ ਹੋ ਜਾਂਦੀ ਹੈ। ਸੁਣਨ ਵਾਲੇ ਦੇ ਜਿਹੜੇ ਫੁਰਨੇ ਹੈ, ਪਦਾਰਥਾਂ ਦੀਆਂ ਇੱਛਾ ਨੇ, ਭੁੱਖ ਹੈ, ਉਹ ਮਿਟ ਜਾਂਦੀ ਹੈ ਅਤੇ ਤ੍ਰਿਪਤ ਹੋ ਜਾਂਦਾ ਮਨੁੱਖ, ਸੰਤੋਖ ਦੇ ਵਿੱਚ ਆ ਜਾਂਦਾ ਹੈ, ਰੱਜ ਜਾਂਦਾ ਹੈ। ਉਹਨੂੰ ਕੋਈ ਇਹੋ ਜਿਹੀ ਕੋਈ ਲਾਲਚਾ ਨਹੀਂ ਰਹਿੰਦੀ। ਐਸੀ ਮਹਾਨ ਇਹ ਗੁਰੂ ਕਾ ਉਪਦੇਸ਼, ਗੁਰੂ ਕੀ ਸੰਗਤ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਕਿਰਪਾ ਕੀਤੀ, ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ। ਜੋ ਮੁੱਖ ਵਾਕ ਹੈ, ਸ੍ਰੀ ਮੁੱਖ ਵਾਕ, ਉਹਦੀ ਜੋ ਵਿਚਾਰ ਹੈ, ਉਹ ਕੁਝ ਸਮਾਂ ਆਪਾਂ ਸਰਵਣ ਕਰਦੇ ਹਾਂ। ਇਸੇ ਤਰ੍ਹਾਂ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਗੱਜ ਕੇ ਆਖੀ ਸਤਨਾਮ ਸ੍ਰੀ ਵਾਹਿਗੁਰੂ ਜੀ, ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਸਤਿਕਾਰਯੋਗ ਸੰਗਤ ਜੀ, ਜਿੱਥੇ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੱਡਿਆਂ ਸਤਿਗੁਰਾਂ ਦੀ ਗੁਰਬਾਣੀ ਨੂੰ ਇਕੱਤਰ ਕਰਕੇ ਆਪਣੀ ਗੁਰਬਾਣੀ ਨੂੰ ਮਿਲਾ ਕਰਕੇ ਪਾਵਨ ਸਰੂਪ ਸਾਜਨਾ ਕੀਤਾ, ਤਿਆਰ ਕੀਤਾ। ਉੱਥੇ ਨਾਲ ਨਾਲ ਜੋ ਗੁਰੂ ਕੇ ਪਿਆਰੇ ਭਗਤ ਹੋਏ ਨੇ, ਜਿਹੜੇ ਬ੍ਰਹਮ ਦੇ ਨਾਲ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕ ਸਰੂਪ ਹੋਏ ਨੇ, ਅਭੇਦ ਹੋਏ ਨੇ, ਜਿਹੜੇ ਬ੍ਰਹਮ ਸਰੂਪ ਭਗਤ ਹੋਏ ਹੈ ਨਾ, ਜਿਨ੍ਹਾਂ ਦੇ ਵਿੱਚ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਕੋਈ ਭਿੰਨ ਭੇਦ ਫਰਕ ਨਹੀਂ, ਇੱਕ ਰੂਪ ਹੈ। ਉਹ ਜਿਨ੍ਹਾਂ ਦੇ ਬਚਨ ਬ੍ਰਹਮ ਦੇ ਨਾਲ ਮਿਲਦੇ ਹੈ, ਜਿਨ੍ਹਾਂ ਨੂੰ ਪੜ੍ਹ ਸੁਣ ਕੇ ਸ਼ਾਂਤੀ ਆਉਂਦੀ ਹੈ, ਟਿਕਾ ਆਉਂਦਾ ਹੈ, ਵਿਕਾਰਾਂ ਦੀ ਨਿਵਿਰਤੀ ਹੁੰਦੀ ਹੈ ਅਤੇ ਭਲਾ ਹੁੰਦਾ ਹੈ, ਉਹ ਜਿਹੜੇ ਬਚਨ ਨੇ, ਉਹ ਜਿਹੜੇ ਸ਼ਬਦ ਨੇ, ਉਹ ਸਤਿਗੁਰਾਂ ਨੇ ਭਗਤਾਂ ਦੇ, ਰੱਬ ਦੇ ਪਿਆਰਿਆਂ ਦੇ ਵਿੱਚ, ਮਹਾਰਾਜ ਜੀ ਦੇ ਪਾਵਨ ਸਰੂਪ ਦੇ ਵਿੱਚ ਅੰਕਿਤ ਕੀਤੇ ਨੇ। ਇਹ ਜਿਹੜਾ ਸ਼ਬਦ ਹੈ ਜੋ ਭਗਤ ਰਵਿਦਾਸ ਜੀ, ਮਹਾਨ ਨਿਮਰਤਾ ਵਾਲੇ, ਪਿਆਰ ਵਾਲੇ ਭਗਤ ਜੀ, ਉਹਨਾਂ ਦਾ ਸ਼ਬਦ ਹੈ, ਰਾਗ ਸੋਰਠ ਦੇ ਵਿੱਚ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਕਰਦਿਆਂ ਹੋਇਆਂ ਮਹਾਰੇ ਕਹਿੰਦੇ ਨੇ, ਇੱਕ ਓਅੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਉਹ ਪਰਮੇਸ਼ਰ ਅਦੁੱਤੀ ਹੈ। ਅਦੁੱਤੀ ਦਾ ਭਾਵ ਕਿ ਇਹਦੇ ਵਰਗਾ ਹੋਰ ਕੋਈ ਨਹੀਂ, ਉਹ ਇੱਕ ਮਹਾਨ ਹੈ, ਓਅੰਕਾਰ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਦਾ ਪ੍ਰਕਾਸ਼ਕ ਮਾਨ ਹੈ, ਸਾਰਿਆਂ ਨੂੰ ਚੇਤਨਤਾ ਦੇਣ ਵਾਲਾ ਹੈ, ਸੱਤਿਆ ਦੇਣ ਵਾਲਾ ਹੈ, ਆਸਰਾ ਦੇਣ ਵਾਲਾ ਹੈ, ਸਾਰਿਆਂ ਨੂੰ ਪ੍ਰਕਾਸ਼ਕ ਦੇਣ ਵਾਲਾ ਹੈ। ਇੱਕ ਓਅੰਕਾਰ ਤੋਂ ਹੀ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਪ੍ਰਥਮੈ ਓਅੰਕਾਰ ਧੁਨ ਕਹਾ, ਸੋ ਧੁਨ ਪੂਰ ਜਗਤ ਮੋ ਰਹਾ। ਕਲਗੀਧਰ ਜੀ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਨੂੰ ਸਾਜਨਾ ਕੀਤਾ, ਕਦੇ ਬਹੁਤਾ ਸਮਾਂ ਨਹੀਂ ਲੱਗਾ। ਕੇਵਲ ਮਹਾਰਾਜ ਜੀ ਨੇ ਇਹੋ ਹੀ ਬਚਨ ਉਚਾਰਿਆ ਸੀ, ਇੱਕ ਓਅੰਕਾਰ। ਇੰਨੇ ਚਿਰ ਦੇ ਵਿੱਚ ਹੀ ਸਾਰੇ ਬ੍ਰਹਿਮੰਡ ਪ੍ਰਗਟ ਹੋ ਗਏ, ਸਾਰੀ ਸ੍ਰਿਸ਼ਟੀ ਦੀ ਸਾਜਨਾ ਹੋ ਗਈ। ਓਅੰਕਾਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਉਹ ਸਾਰਿਆਂ ਦਾ ਕਰਤਾ ਧਰਤਾ ਹੈ, ਮਾਲਕ ਹੈ, ਉਹ ਅਦੁੱਤੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਸਤਿਗੁਰ ਪ੍ਰਸਾਦ ਸਤ ਕਹੀਏ ਨਾਸ ਤੋਂ ਰਹਿਤ ਹੈ। ਉਹ ਸਦਾ ਸੱਚ ਰਹਿਣ ਵਾਲਾ ਹੈ, ਤਿੰਨਾਂ ਕਾਲਾਂ ਦੇ ਵਿੱਚ ਜਦੋਂ ਦੁਨੀਆ ਬਣੀ ਨਹੀਂ ਸੀ, ਕੁਝ ਵੀ ਨਹੀਂ ਸੀ, ਉਦੋਂ ਵੀ ਸੱਚ ਸੀਗਾ, ਹੁਣ ਵੀ ਸੱਚ ਹੈ, ਪਿਛਲੇ ਸਮੇਂ ਦੇ ਵਿੱਚ ਵੀ ਸੱਚ ਸੀ, ਅੱਗੇ ਵੀ ਸੱਚ ਰਹੇਗਾ। ਗੁਰ ਪੂਜਨੀਕ ਹੈ, ਪੂਜਾ ਯੋਗ ਹੈ, ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਰੂਪ ਪ੍ਰਕਾਸ਼ ਦੇਣ ਵਾਲਾ ਹੈ, ਉਹ ਸਤਿਗੁਰੂ ਹੈ। ਪ੍ਰਸਾਦ ਕੀ ਕਿਰਪਾ ਕਰਨ ਵਾਲਾ ਹੈ, ਮਿਹਰ ਕਰਨ ਵਾਲਾ ਹੈ, ਉਹ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ। ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਭਗਤ ਜੀ, ਭਗਤ ਰਵਿਦਾਸ ਜੀ ਬਚਨ ਕਰਦੇ ਨੇ। ਮਹਾਰਾਜ ਕਹਿੰਦੇ ਜਬ ਹਮ ਹੋਤੇ, ਕਿ ਜਦੋਂ ਸਾਡੇ ਮਨ ਦੇ ਵਿੱਚ ਹਉਮੈ ਸੀ ਨਾ, ਕਿ ਮੇਰੇ ਮਨ ਦੇ ਵਿੱਚ ਇਹ ਖਿਆਲ ਸੀ ਕਿ ਮੈਂ ਹਾਂ, ਮੈਂ ਸੀ ਮਨ ਦੇ ਵਿੱਚ, ਤਬ ਤੂੰ ਨਾਹੀਂ, ਉਦੋਂ ਤੂੰ ਨਹੀਂ ਸੀ ਸਾਡੇ ਵਿੱਚ, ਭਾਵ ਕਿ ਤੇਰਾ ਵਾਸਾ ਨਹੀਂ ਸੀ ਹੋਇਆ, ਤੂੰ ਭਗਤਾਂ ਦੇ ਹਿਰਦੇ ਦੇ ਵਿੱਚ ਤੂੰ ਨਹੀਂ ਸੀ ਮੇਰੇ ਹਿਰਦੇ ਦੇ ਵਿੱਚ ਵਸਿਆ। ਉਦੋਂ ਮੇਰੇ ਮਨ ਦੇ ਵਿੱਚ ਹਉਮੈ ਸੀ ਕਿ ਮੈਂ ਹਾਂ, ਇਹ ਜੋ ਤੁਰਿਆ ਫਿਰਦਾ ਮੈਂ ਤੁਰਿਆ ਫਿਰਦਾ ਹਾਂ। ਜਬ ਹਮ ਹੋਤੇ, ਜਦੋਂ ਮੈਂ ਮੇਰੇ ਵਿੱਚ ਹੀ, ਤਬ ਤੂੰ ਨਾ ਹੀ, ਉਦੋਂ ਤੂੰ ਨਹੀਂ ਸੀ ਆਇਆ, ਅਬ ਤੂੰ ਹੀ ਮੈਂ ਨਾ ਹੀ। ਇਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ, ਅਬ ਤੂੰ ਹੀ, ਹੁਣ ਕਿਰਪਾ ਹੋ ਗਈ ਹੈ, ਹੁਣ ਤੂੰ ਮੇਰੇ ਹਿਰਦੇ ਦੇ ਵਿੱਚ ਸਖਿਆਤ ਹੋ ਗਿਆ ਹੈ, ਪ੍ਰਗਟ ਹੋ ਗਿਆ, ਅਤੇ ਮੈਂ ਨਾ ਹੀ, ਹੁਣ ਮੈਂ ਨਾ ਹੀ, ਮੇਰੀ ਤਾਂ ਮੈਂ ਰਹੀ ਨਹੀਂ, ਹੁਣ ਤਾਂ ਤੂੰ ਹੀ ਤੂੰ ਹੈ ਕਬੀਰ, ਤੂੰ ਤੂੰ ਕਰਤਾ ਤੂੰ ਹੂਆ, ਹੁਣ ਤਾਂ ਤੂੰ ਤੂੰ ਹੀ ਜਿਹੜੀ ਹੈ ਗੱਲ ਹੋ ਗਈ ਹੈ, ਹੁਣ ਤਾਂ ਤੂੰ ਹੀ ਸਾਰੇ ਮੇਰੇ ਹਿਰਦੇ ਤੋਂ ਲੈ ਕੇ ਸਾਰੇ ਬ੍ਰਹਿਮੰਡ ਦੇ ਵਿੱਚ ਤੂੰ ਹੀ ਦਿਸ ਰਿਹਾ ਹੈ। ਜਦੋਂ ਮੈਂ ਪੜ੍ਹਾਂ ਸੀ ਉਦੋਂ ਤੂੰ ਨਹੀਂ ਸੀ, ਹੁਣ ਤੂੰ ਹੈ ਅਤੇ ਹੁਣ ਮੈਂ ਇੱਥੇ ਨਹੀਂ ਹੈ, ਮੈਂ ਨਾ ਹੀ, ਹੁਣ ਮੈਂ ਤਾਂ ਰਹੀ ਨਹੀਂ, ਹੁਣ ਤਾਂ ਸਾਰੇ ਆਪ ਜੀ ਦਾ ਹੀ ਪ੍ਰਕਾਸ਼ ਪਸਾਰਾ ਜਿਹੜਾ ਪ੍ਰਤਾਪ ਦਿਸ ਰਿਹਾ ਹੈ। ਅਨਲ ਅਗਮ ਜੈਸੇ ਲਹਿਰ ਮੈਂ ਉਧਦ, ਜਲ ਕੇਵਲ ਜਲ ਮਾਹੀ। ਕਹਿੰਦੇ ਨੇ ਅਨਲ, ਅਨਲ ਕਹੀਏ ਹਵਾ, ਅਗਮ ਉਹਦੀ ਤੇਜ਼ੀ ਦੇ ਨਾਲ, ਜਦੋਂ ਹਵਾ ਤੇਜ਼ ਚੱਲਦੀ ਹੈ ਨਾ, ਅਤੇ ਉਹ ਜੈਸੇ ਲਹਿਰ ਮੈਂ ਉਧਦ, ਜਿਹੜਾ ਉਧਦ ਕਹੀਏ ਸਮੁੰਦਰ ਹੈ, ਉਹ ਹਵਾ ਤੇਜ਼ ਚੱਲਣੇ ਕਰਕੇ ਜਦੋਂ ਉਹਦੀਆਂ ਲਹਿਰਾਂ ਤਰੰਗਾਂ ਪਾਣੀ ਦੀਆਂ ਤਾਂ ਨੂੰ ਉੱਠਦੀਆਂ ਨੇ ਨਾ, ਜਲ ਤੋਂ ਵੱਖਰੀਆਂ ਹੁੰਦੀਆਂ ਨੇ, ਪਰ ਉਹ ਹੁੰਦਾ ਤਾਂ ਪਾਣੀ ਰੂਪ ਹੀ ਹੈ, ਪਰ ਉਹ ਮੁੜ ਕੇ ਵੱਖਰਾਪਣ ਦਿਸਦਾ ਹੈ। ਭਰਮ ਹੁੰਦਾ ਹੈ ਨਾ ਕਿ ਆਹ ਸਮੁੰਦਰ ਹੈ, ਅਤੇ ਸਮੁੰਦਰ ਦੇ ਵਿੱਚੋਂ ਜਿਹੜੀਆਂ ਤਾਂ ਨੂੰ ਪਾਣੀ ਉੱਠਦਾ, ਉਹਨੂੰ ਆਪਾਂ ਛੱਲਾਂ ਵੀ ਕਹਿ ਦਿੰਦੇ ਹਾਂ, ਉਹਨਾਂ ਨੂੰ ਤਰੰਗਾਂ ਵੀ ਕਹਿ ਦਿੰਦੇ ਹਾਂ, ਉਹਨਾਂ ਨੂੰ ਲਹਿਰਾਂ ਵੀ ਕਹਿ ਦਿੰਦੇ ਹਾਂ, ਪਰ ਹੁੰਦਾ ਉਹ ਪਾਣੀ ਹੈ। ਕਹਿੰਦੇ ਕਿ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਮੈਂ ਸਰੂਪ, ਉਹ ਸਮੁੰਦਰ ਦਾ ਹੀ ਸਰੂਪ ਹੁੰਦਾ, ਹੁੰਦਾ ਤਾਂ ਉਹ ਜਲ ਹੀ ਹੈ, ਜਲ ਕੇਵਲ ਜਲ ਮਾਹੀ, ਅਤੇ ਉਹ ਜਦੋਂ ਤਰੰਗਾਂ ਫਿਰ ਪਾਣੀ ਦੇ ਵਿੱਚ ਡਿੱਗ ਪੈਂਦੀਆਂ ਨੇ ਲਹਿਰਾਂ, ਉਹ ਫਿਰ ਪਾਣੀ ਰੂਪ ਹੀ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਜਿਹੜੇ ਇਹ ਮਨੁੱਖ ਹੈ, ਜੀਵ ਹੈ, ਗੁਰੂ ਪਰਮੇਸ਼ਰ ਦੀਆਂ ਅੰਸ਼ ਦੇ ਵਿੱਚੋਂ ਰੂਪੀ ਜਿਹੜੀਆਂ ਲਹਿਰਾਂ ਨੇ, ਤਰੰਗਾਂ ਨੇ, ਉਹਨਾਂ ਦੇ ਵਿੱਚੋਂ ਪੈਦਾ ਹੋਏ ਨੇ, ਅਤੇ ਵੇਖਣ ਦੇ ਵਿੱਚ ਵੱਖਰੇ ਜਾਪਦੇ ਨੇ ਕਿ ਪਰਮੇਸ਼ਰ ਵੱਖਰਾ ਹੈ, ਇਹ ਬ੍ਰਹਿਮੰਡ ਵੱਖਰਾ ਹੈ, ਇਹ ਜੀਵ ਵੱਖਰੇ ਨੇ, ਪਰ ਜਦੋਂ ਸਾਰਿਆਂ ਦੀ ਸਮਾਪਤੀ ਹੋ ਜਾਂਦੀ ਹੈ ਨਾ, ਉਹ ਜਦੋਂ ਸਾਰੇ ਫਿਰ ਖਤਮ ਹੋ ਜਾਂਦੇ ਨੇ ਸਮੇਂ ਆਉਣ 'ਤੇ, ਤਾਂ ਕੇਵਲ ਫਿਰ ਪਰਮੇਸ਼ਰ ਹੀ ਰਹਿ ਜਾਂਦਾ ਹੈ, ਕਿਉਂ ਕਰਕੇ ਸਾਰੇ ਜੀਵ ਉਹਦੇ ਵਿੱਚ ਸਮਾ ਜਾਂਦੇ ਨੇ, ਉਹਦੇ ਵਿੱਚ ਹੀ ਸਾਰੇ ਜਾ ਕੇ ਭੇਦ ਹੋ ਜਾਂਦੇ ਨੇ, ਲੈਤਾ ਹੋ ਜਾਂਦੇ ਨੇ। ਕਹਿੰਦੇ ਕਿ ਇਸੇ ਤਰ੍ਹਾਂ ਹੀ ਇਹ ਜਿਹੜੇ ਜੀਵ ਹੈ, ਉਹ ਲੱਗਦੇ ਤਾਂ ਵੱਖਰੇ ਨੇ, ਪਰ ਜਦੋਂ ਪਰਲੋਆਣ ਕਰਕੇ ਸਾਰਿਆਂ ਦੀ ਸਮਾਪਤੀ ਹੁੰਦੀ ਹੈ, ਉਹ ਪਰਮੇਸ਼ਰ ਦੇ ਵਿੱਚ ਜਾ ਕੇ ਭੇਦ ਹੋ ਜਾਂਦੇ ਨੇ। ਇਸੇ ਤਰ੍ਹਾਂ ਮਹਾਰਾਜ ਦੱਸਦੇ ਨੇ, ਮਾਧਵੇ ਕਿਆ ਕਹੀਏ ਭ੍ਰਮ ਐਸਾ, ਇਹ ਮਾਇਆ ਦੇ ਪਤੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਕੀ ਕਹੀਏ। ਇਹ ਜਿਹੜਾ ਮਨੁੱਖ ਦੇ ਮਨ ਦੇ ਵਿੱਚ, ਹਿਰਦੇ ਦੇ ਵਿੱਚ ਭਰਮ ਹੀ ਐਸਾ ਪਿਆ ਹੋਇਆ ਹੈ, ਜੈਸਾ ਮਾਨੀਐ ਹੋਏ ਨਾ ਤੈਸਾ। ਜਿਹੜਾ ਮਨੁੱਖ ਦੇ ਮਨ ਦੇ ਵਿੱਚ ਭਰਮ ਪੈ ਗਿਆ, ਉਹ ਹੁੰਦਾ ਨਹੀਂ ਹੈ। ਇਸ ਵਾਸਤੇ ਉਹ ਗੱਲ ਹੁੰਦੀ ਨਹੀਂ, ਭਰਮ ਹੀ ਹੁੰਦਾ ਹੈ। ਕੀ ਭਰਮ ਕੀ ਹੈ ਕਿ ਜਿਹੜੀ ਗੱਲ ਝੂਠ ਹੋਣੀ, ਜਿਸ ਗੱਲ ਦੀ ਕੋਈ ਹੋਂਦ ਹੀ ਨਾ ਹੋਣੀ, ਉਹਨੂੰ ਸੱਚ ਮੰਨ ਕੇ ਬੈਠੇ ਰਹਿਣਾ ਕਿ ਇਹ ਗੱਲ ਸੱਚ ਹੈ, ਇਹ ਗੱਲ ਸਹੀ ਹੈ, ਉਹਦੀ ਨਾ ਕੋਈ ਹੋਂਦ ਹੋਣੀ, ਨਾ ਕੋਈ ਉਹਦੀ ਮਨਿਆਦ ਹੋਣੀ, ਉਹ ਗੱਲ ਕੋਈ ਵੀ ਨਾ ਹੋਵੇ, ਅਤੇ ਮੰਨ ਲੈਣਾ ਕਿ ਸੱਚ ਹੈ। ਜਿਸ ਤਰ੍ਹਾਂ ਸੰਸਾਰ ਹੈ, ਇਹਨੂੰ ਹਰ ਮਨੁੱਖ ਸੱਚ ਮੰਨ ਕੇ ਬੈਠਾ ਹੋਇਆ ਕਿ ਸੱਚਾ ਹੈ, ਪਰ ਇਹ ਸੱਚਾ ਨਹੀਂ ਹੈ, ਇਹ ਤਾਂ ਨਾਸਵੰਤ ਹੈ, ਇਹ ਤਾਂ ਖਤਮ ਹੋਣ ਵਾਲਾ ਹੈ। ਅਤੇ ਜੀਵ ਜਿਹੜੇ ਨੂੰ ਸੱਚ ਮੰਨ ਕੇ ਬੈਠੇ ਹੋਏ ਨੇ ਕਿ ਸੱਚ, ਮੇਰਾ ਸਰੀਰ ਵੀ ਸੱਚ ਹੈ, ਇਹ ਸਾਰੇ ਪਦਾਰਥ ਸੱਚੇ ਨੇ, ਇਹ ਬ੍ਰਹਿਮੰਡ ਆਦਿਕ ਸਭ ਸੱਚ ਰੂਪ ਦੇ ਵਿੱਚ, ਪਰ ਨਹੀਂ। ਮਹਾਰਾਜ ਕਹਿੰਦੇ ਜੈਸਾ ਮਾਨੀਐ ਹੋਏ ਨਾ ਤੈਸਾ, ਜਿਹੋ ਜਿਹਾ ਮੰਨਦਿਆਂ ਹੁੰਦਾ ਨਹੀਂ ਹੈ, ਅਤੇ ਹੁੰਦਾ ਸਭ ਝੂਠ ਹੈ, ਕਿਉਂ ਕਰਕੇ ਉਹ ਸਾਰਾ ਪਰਮੇਸ਼ੁਰ ਦਾ ਹੀ ਪਸਾਰਾ ਹੈ। ਰਹਾਉ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਾਇਆ ਭਿਖਾਰੀ। ਜਦੋਂ ਭਗਤ ਰਵਿਦਾਸ ਜੀ ਦੇ ਸਾਹਮਣੇ ਪਰਮੇਸ਼ੁਰ ਨੇ ਦਰਸ਼ਨ ਦਿੱਤੇ ਹੈ ਨਾ, ਅਤੇ ਭਗਤ ਜੀ ਦਵਾ ਦਵ ਚਰਨਾਂ ਨੂੰ ਹੱਥ ਲਾਉਣ ਲੱਗੇ, ਅਤੇ ਪਰਮੇਸ਼ੁਰ ਜੀ ਪਛਾਂਹ ਹੋ ਗਏ, ਹੱਥ ਨਾ ਲਾਉਣ ਦਿੱਤਾ। ਪੁੱਛਿਆ ਮਹਾਰਾਜ ਇਹ ਕੀ ਕਾਰਨ ਹੈ, ਇੰਨਾ ਸਮਾਂ ਹੋ ਗਿਆ ਉਡੀਕਦਿਆਂ ਨੂੰ ਜੇ ਦਰਸ਼ਨ ਦਿੱਤੇ ਹੈ, ਅਤੇ ਆਪ ਜੀ ਚਰਨ ਕਮਲਾਂ ਦੇ ਨਾਲ ਸਪਰਸ਼ ਨਹੀਂ ਹੋਣ ਦਿੱਤਾ ਜਾ ਰਿਹਾ। ਉਹ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਸੀ ਨਾ, ਉਹ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਚੋਜ ਸੀ ਨਾ, ਅਤੇ ਜੇ ਪਿਆਰ ਦੇ ਵਿੱਚ ਆਣ ਕੇ ਦਰਸ਼ਨ ਦਿੱਤੇ ਹੈ ਅਤੇ ਚਰਨਾਂ ਨੂੰ ਹੱਥ ਵੀ ਲਵਾ ਸਕਦੇ ਸੀ, ਪਰ ਇੱਕ ਚੋਜ ਕਰ ਰਹੇ ਨੇ ਆਪਣੇ ਭਗਤਾਂ ਦੇ ਨਾਲ। ਕਿਉਂ ਕਰਕੇ? ਭਗਤ ਵਛਲ ਹੈ ਨਾ, ਭਗਤਾਂ ਦਾ ਪਿਆਰਾ ਹੈ। ਜੋ ਵੀ ਕਾਰ ਵਿਹਾਰ ਉਹ ਪਰਮੇਸ਼ੁਰ ਦੇ, ਉਹ ਭਗਤਾਂ ਦੇ ਨਾਲ ਹੀ ਹੈ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਡ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਓ ਲੇਵਾ ਦੇਵੀ, ਸੰਤਨ ਸਿਓ ਬਿਉਹਾਰਾ, ਸੰਤਨ ਸਿਓ ਹਮਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੌਂਪੀ, ਤੋਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੈ ਗੋ, ਜੋ ਫਾਟਿਓ ਸਗਲੋ ਲੇਖਾ। ਸਭ ਕਾਰ ਵਿਹਾਰ, ਚੋਜ, ਪ੍ਰੇਮ, ਹਾਸ ਬਿਲਾਸ, ਜੋ ਵੀ ਪਰਮੇਸ਼ਰ ਦਾ ਭਗਤਾਂ ਦੇ ਨਾਲ ਹੀ ਹੈ। ਇੱਥੇ ਕਹਿੰਦੇ ਨਰਪਦ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਕਿ ਜਿਸ ਤਰ੍ਹਾਂ ਭਗਤ ਜੀ ਕਹਿ ਰਹੇ ਨੇ, ਮਹਾਰਾਜ ਮੇਰੀ ਤਾਂ ਹੁਣ ਇਹ ਹਾਲਤ ਹੋ ਰਹੀ ਹੈ, ਜਿਸ ਤਰ੍ਹਾਂ ਲੋਕਾਂ ਦਾ ਪਤੀ, ਨਰਾਂ ਦਾ ਪਤੀ, ਰਾਜਾ, ਕੋਈ ਬਾਦਸ਼ਾਹ ਸਿੰਘਾਸਨ 'ਤੇ ਪਿਆ ਹੋਵੇ, ਜਿਹਦਾ ਸ਼ੇਰ ਵਰਗਾ ਆਕਾਰ ਹੋਵੇ ਆਸਨ ਦਾ, ਉਹਨੂੰ ਸਿੰਘਾਸਨ ਕਹਿ ਦਿੰਦੇ ਨੇ। ਕਿ ਜਿਸ ਤਰ੍ਹਾਂ ਉਹ ਸੁਪਨੇ ਦੇ ਵਿੱਚ ਹੋਵੇ ਤਾਂ ਸਭ ਕੁਝ ਰਾਜ ਭਾਗ ਕੋਲ ਹੋਵੇ, ਫੌਜਾਂ ਹੋਣ, ਖਜ਼ਾਨੇ ਹੋਣ, ਅਤੇ ਸੁਪਨੇ ਦੇ ਵਿੱਚ ਰਾਜਾ ਜਿਹੜਾ ਭਿਖਾਰੀ ਬਣ ਕੇ ਤੁਰਿਆ ਫਿਰੇ, ਉਹਨੂੰ ਕੁਝ ਮਿਲੇ ਨਾ। ਕਹਿੰਦੇ ਕਿ ਇਸ ਤਰ੍ਹਾਂ ਹੈ, ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਜਿਸ ਤਰ੍ਹਾਂ ਸੁਪਨੇ ਦੇ ਵਿੱਚ ਰਾਜੇ ਨੂੰ ਸੌਂਤਿਆਂ ਸੁਪਨਾ ਚਾਲੂ ਹੋ ਜਾਂਦਾ ਹੈ, ਗਰੀਬ ਹੋ ਜਾਂਦਾ ਹੈ, ਕੰਗਾਲ ਹੋ ਜਾਂਦਾ ਹੈ, ਮੰਗਤਾ ਬਣ ਜਾਂਦਾ ਹੈ, ਭਿਖਾਰੀ ਬਣ ਜਾਂਦਾ ਹੈ, ਰਾਜ ਤਾਂ ਉਹਦੇ ਕੋਲ ਹੀ ਹੁੰਦਾ ਹੈ ਨਾ। ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ, ਵਿਛੜਿਆ ਹੋਇਆ ਰਾਜ ਤੋਂ, ਸੁੱਤਾ ਹੋਇਆ ਨਾ ਪ੍ਰਤੱਖ, ਅਤੇ ਉਹਨੂੰ ਭਾਰੀ ਦੁੱਖ ਹੋ ਰਿਹਾ ਹੈ। ਸੋਗਤ ਪਈ ਹਮਾਰੀ। ਭਗਤ ਰਵਿਦਾਸ ਜੀ ਕਹਿੰਦੇ ਸਾਡੀ ਵੀ ਉਹੀ ਹਾਲਤ ਹੈ ਕਿ ਅਸੀਂ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੇ ਹੁੰਦਿਆਂ ਹੋਇਆਂ ਵੀ, ਸਾਹਮਣੇ ਖੜਿਆ ਹੁੰਦਿਆਂ ਹੋਇਆਂ ਵੀ, ਸਾਡੀ ਜਿਹੜੀ ਹੈ ਉਹ ਅਸੀਂ ਵਿਛੜਿਆਂ ਦੀ ਤਰ੍ਹਾਂ ਹੈ। ਕਿਉਂ ਕਰਕੇ? ਅਕਾਲ ਪੁਰਖ ਵਾਹਿਗੁਰੂ ਤਾਂ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਨਾ, ਹਰ ਕਿਸੇ ਹਿਰਦੇ ਦੇ ਵਿੱਚ ਹੈ, ਹਰ ਹਿਰਦੇ ਦੇ ਵਿੱਚ ਪਰਮੇਸ਼ੁਰ ਦਾ ਸਿੰਘਾਸਨ ਹੈ, ਪਰ ਦਰਸ਼ਨ ਨਹੀਂ ਹੈ। ਕਹਿੰਦੇ ਕਿ ਸਵੈ ਸਰੂਪ ਦੇ ਹੁੰਦਿਆਂ ਹੋਇਆਂ ਵੀ ਅਸੀਂ ਪਰਮੇਸ਼ੁਰ ਦੇ ਨਾਲੋਂ ਵਿਛੜੇ ਹੋਏ ਹਾਂ ਅਤੇ ਦੁੱਖ ਪਾ ਰਹੇ। ਜਿਸ ਤਰ੍ਹਾਂ ਰਾਜਾ ਕੋਈ ਸੁੱਤਾ ਹੋਵੇ ਅਤੇ ਸੁਪਨੇ ਦੇ ਵਿੱਚ ਭਿਖਾਰੀ ਬਣ ਕੇ ਦੁੱਖ ਪਾਉਂਦਾ ਹੈ, ਇਸੇ ਤਰ੍ਹਾਂ ਹੀ ਅਸੀਂ ਪਰਮੇਸ਼ੁਰ ਦੇ ਹੁੰਦਿਆਂ ਹੋਇਆਂ ਵੀ ਵਿਛੜ ਕਰਕੇ, ਜਿਹੜਾ ਹੈ ਦੂਰ ਹੋ ਕਰਕੇ, ਜਿਹੜਾ ਦੁੱਖ ਪਾ ਰਹੇ ਨੇ। ਸੋਗਤ ਪਈ ਹਮਾਰੀ, ਉਹੀ ਹਾਲਤ ਸਾਡੀ ਬਣੀ ਹੋਈ ਹੈ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਾਸ਼ ਮਰਮ ਜਨਾਇਆ। ਰਾਜ, ਰਾਜ ਨਾਮ ਹੈ ਰੱਸੀ ਦਾ, ਰੱਜੂ, ਭੁਯੰਗ ਨਾਮ ਹੈ ਸੱਪ ਦਾ, ਕਿ ਇਹ ਵੀ ਇੱਕ ਭਰਮ ਹੈ ਕਿ ਜਦੋਂ ਨਾ ਪੂਰਾ ਚਾਨਣ ਹੋਵੇ ਅਤੇ ਨਾ ਪੂਰਾ ਹਨੇਰਾ ਹੋਵੇ, ਉਹਨੂੰ ਸਮਾਨ ਅੰਧੇਰਾ ਕਹਿੰਦੇ ਨੇ, ਅਤੇ ਉਸ ਸਮੇਂ ਦੇ ਵਿੱਚ ਕੋਈ ਰੱਸੀ ਪਈ ਹੋਵੇ ਅਤੇ ਉਹ ਵੇਖਣ ਵਾਲੇ ਨੂੰ ਸੱਪ ਜਾਪਦੀ ਕਿ ਸੱਪ ਪਿਆ ਹੋਇਆ ਹੈ, ਪਰ ਉਹ ਹੁੰਦਾ ਸੱਚ ਨਹੀਂ ਹੈ, ਉਹ ਹੁੰਦੀ ਰੱਸੀ ਹੈ। ਪਰ ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਉਹ ਜਿਸ ਤਰ੍ਹਾਂ ਰੱਸੀ ਦੇ ਸੱਪ ਦਾ ਪ੍ਰਸੰਗ ਹੈ, ਭੁਲੇਖਾ ਹੈ, ਉਹ ਭਾਵ ਕਿ ਹੁੰਦਾ ਤਾਂ ਰੱਸੀ ਹੈ ਪਰ ਵੇਖਣ ਵਾਲੇ ਨੂੰ ਭੁਲੇਖਾ ਲੱਗਦਾ ਕਿ ਸੱਪ ਹੈ, ਉਹ ਸੱਚ ਮੰਨ ਕੇ ਸੱਪ ਬਣ ਕੇ ਸੱਪ ਸਮਝ ਕੇ ਜਿਹੜਾ ਉਹ ਬੈਠਾ ਵੇਖਦਾ ਹੈ। ਕਹਿੰਦੇ ਕਿ ਅਬ ਕਛ ਮਰਮ ਜਨਾਇਆ, ਜਦੋਂ ਦਿਨ ਚੜ੍ਹਦਾ ਹੈ ਜਦੋਂ ਫਿਰ ਦਿਸਦਾ ਹੈ ਤਾਂ ਰੱਸੀ ਸੀ ਸੱਪ ਨਹੀਂ ਸੀ, ਮੈਂ ਤਾਂ ਐਵੇਂ ਡਰੀ ਗਿਆ। ਅਬ ਕਛ ਮਰਮ ਜਨਾਇਆ, ਜਦੋਂ ਉਹਨੂੰ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਭਗਤ ਜੀ ਕਹਿ ਰਹੇ ਨੇ ਕਿ ਰੱਸੀ ਦੀ ਤਰ੍ਹਾਂ ਸਾਡੇ ਮਨ ਦੇ ਵਿੱਚ ਵੀ ਭੁਲੇਖਾ ਕਿ ਸੰਸਾਰ ਸੱਚ ਹੈ, ਪਦਾਰਥ ਸੱਚ ਹੈ। ਇਸ ਕਰਕੇ ਉਦੋਂ ਅਗਿਆਨ ਸੀ, ਅਗਿਆਨ ਦੀ ਨੀਂਦ ਦੇ ਵਿੱਚ ਸੁੱਤੇ ਸਾਂ, ਹਨੇਰਾ ਸੀਗਾ, ਤੋਂ ਇਹ ਭਾਸਦਾ ਸੀ ਅਬ ਕਛ ਮਰਮ ਜਨਾਇਆ, ਇਹ ਅਕਾਲ ਪੁਰਖ ਵਾਹਿਗੁਰੂ ਜਦੋਂ ਹੁਣ ਤੁਸੀਂ ਗਿਆਨ ਦੇ ਦਿੱਤਾ ਹੈ, ਚਾਨਣ ਦੇ ਦਿੱਤਾ ਹੈ, ਅਤੇ ਇਹਦਾ ਹੁਣ ਸਾਰਾ ਪਤਾ ਲੱਗ ਗਿਆ ਹੈ ਕਿ ਸੰਸਾਰ ਤਾਂ ਭਾਈ ਝੂਠਾ ਹੈ, ਇਹ ਤਾਂ ਨਾਸਵੰਦ, ਇਹ ਤੁਸਾਂ ਜਨਾ ਦਿੱਤਾ ਹੈ। ਅਣਕ ਕਟਕ ਜੈਸੇ ਭੂਲ ਪਰੇ, ਅਬ ਕਹਿ ਤੇ ਕਹਿਣ ਨ ਆਇਆ। ਕਹਿੰਦੇ ਕਿ ਜਿਸ ਤਰ੍ਹਾਂ ਸੋਨਾ ਹੁੰਦਾ, ਸੋਨੇ ਤੋਂ ਅਨੇਕਾਂ ਗਹਿਣੇ ਬਣਦੇ ਨੇ, ਕੜੇ, ਹਾਰ, ਕਈ ਕੁਝ ਬਣਦਾ ਹੈ, ਅਤੇ ਕਹਿੰਦੇ ਉਹਨਾਂ ਨੂੰ ਵੇਖ ਕੇ ਲੋਕ ਭੁੱਲ ਜਾਂਦੇ ਨੇ, ਸੋਨਾ ਭੁੱਲ ਜਾਂਦੇ ਨੇ ਅਤੇ ਗਹਿਣਿਆਂ ਦੇ ਨਾਲ ਜੁੜ ਜਾਂਦੇ ਨੇ ਕਿ ਛਾਪ ਹੈ, ਛੱਲਾ ਹੈ, ਹਾਰ ਹੈ, ਕਾਂਟੇ ਹੈ, ਇਹ ਗਲ ਦੇ ਹਾਰ ਨੇ, ਕੰਨਾਂ ਦੇ ਵਾਲੇ ਨੇ, ਇਹ ਗਹਿਣਾ ਹੈ, ਉਹ ਗਹਿਣਾ ਕਰਕੇ ਬੰਨੀ ਫਿਰਦੇ ਨੇ, ਪਰ ਅਸਲ ਦੇ ਵਿੱਚ ਹੁੰਦਾ ਉਹ ਸੋਨਾ। ਸੋਨੇ ਨੂੰ ਭੁੱਲ ਜਾਂਦੇ ਨੇ, ਅਣਕ ਕਟਕ ਜੈਸੇ ਭੂਲ ਪਰੇ ਭੁੱਲ ਜਾਂਦੇ ਨੇ। ਅਬ ਕਹਿਤੇ ਕਹਿਣ ਨਾ ਆਇਆ, ਕਹਿੰਦੇ ਕਿ ਜਦੋਂ ਉਹ ਹੀ ਗਹਿਣੇ ਸਾਰੇ ਇਕੱਠੇ ਕਰਕੇ ਸੁਨਿਆਰੇ ਦੇ ਕੋਲ ਲਿਜਾਏ ਜਾਣ, ਉਹ ਕੁਠਾਲੀ ਦੇ ਵਿੱਚ ਪਾ ਕੇ ਅੱਗ ਦੇ ਵਿੱਚ ਚਾੜ ਕੇ ਘੋਲ ਕੇ ਸਾਰੇ ਉਹ ਬਣੇ ਹੋਏ ਕੜੇ ਗਹਿਣੇ ਖਤਮ ਕਰ ਦੇਵੇ, ਉਹ ਸਾਰਾ ਫਿਰ ਸੋਨਾ ਹੀ ਹੋ ਜਾਂਦਾ। ਕਹਿੰਦੇ ਅਬ ਕਹਿਤੇ ਕਹਿਣ ਨਾ ਆਇਆ, ਉੱਥੇ ਫਿਰ ਕਿਹਾ ਨਹੀਂ ਜਾ ਸਕਦਾ ਕਿ ਕੜਾ ਹੈ, ਹਾਰ ਹੈ, ਵਾਲਾ ਹੈ, ਇਹ ਗਹਿਣਾ ਹੈ, ਉੱਥੇ ਫਿਰ ਸੋਨਾ ਇੱਕ ਰੂਪ ਹੀ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਇਹ ਪਰਮੇਸ਼ੁਰ ਦੇ ਬਣਾਏ ਹੋਏ ਜੀਵ ਨੇ, ਇਹ ਵੱਖਰੇ ਵੱਖਰੇ ਭਾਸ ਰਹੇ ਨੇ, ਅਤੇ ਜਦੋਂ ਫਿਰ ਸਾਰੇ ਜਾ ਕੇ ਪਰਮੇਸ਼ੁਰ ਦੇ ਵਿੱਚ ਸਮਾ ਜਾਂਦੇ ਨੇ, ਫਿਰ ਉੱਥੇ ਕੁਝ ਨਹੀਂ ਕਿਹਾ ਜਾਂਦਾ, ਫਿਰ ਉੱਥੇ ਇੱਕ ਹੀ ਹੋ ਜਾਂਦਾ, ਉੱਥੇ ਕਿਹਾ ਨਹੀਂ ਜਾ ਸਕਦਾ ਕਿ ਫਲਾਨਾ ਸੀ, ਇਹ ਫਲਾਨਾ ਸੀ। ਇਸ ਤਰ੍ਹਾਂ ਕਹਿੰਦੇ ਸਾਰਾ ਭਰਮ ਜਿਹੜਾ ਨਿਕਲ ਜਾਂਦਾ ਹੈ। ਸਰਬੇ ਏਕ ਅਨੇਕ ਸਵਾਮੀ, ਸਭ ਘੱਟ ਭੋਗਵੈ ਸੋਈ। ਕਹਿੰਦੇ ਨੇ ਕਿ ਸਾਰੇ ਸਰਬੇ ਏਕ ਅਨੇਕ ਸਵਾਮੀ, ਸਾਰਿਆਂ ਦੇ ਵਿੱਚ, ਅਨੇਕਾਂ ਦੇ ਵਿੱਚ ਜਿਹੜਾ ਸਵਾਮੀ ਮਾਲਕ ਹੈ ਉਹ ਇੱਕ ਆਪ ਹੀ ਰਮਿਆ ਹੋਇਆ ਹੈ। ਸਭ ਘੱਟ ਭੋਗਵੈ ਸੋਈ, ਸਾਰਿਆਂ ਦੇ ਹਿਰਦਿਆਂ ਦੇ ਵਿੱਚ ਭੋਗ ਰਿਹਾ ਹੈ, ਸਾਰਿਆਂ ਦੇ ਵਿੱਚ ਪਰਮੇਸ਼ੁਰ ਜਿਹੜਾ ਵਰਤ ਰਿਹਾ ਹੈ। ਕਹਿ ਰਬ ਦਾਸ ਹੱਥ ਪੈ ਨੇਰੈ, ਸਹਿਜੇ ਹੋਏ ਸੋਹੋਈ। ਕਹਿੰਦੇ ਕਿ ਸਹਿਜੇ ਹੋਏ ਸੋਹੋਈ, ਜਦੋਂ ਸਹਿਜ ਆ ਗਿਆ, ਗਿਆਨ ਆ ਗਿਆ, ਪਤਾ ਲੱਗ ਗਿਆ, ਫਿਰ ਕਹਿੰਦੇ ਨੇ ਹੱਥ ਪੈ ਨੇਰੇ, ਪਰਮੇਸ਼ੁਰ ਤਾਂ ਫਿਰ ਹੱਥ ਤੋਂ ਨੇੜੇ ਵੀ ਜਾਪਦਾ ਕਿ ਕੋਲ ਹੀ ਹੈ, ਅੰਦਰ ਹੀ ਹੈ, ਹਿਰਦੇ ਦੇ ਵਿੱਚ ਹੀ ਹੈ, ਹੱਥ ਤੋਂ ਲਾਗੇ ਹੈ, ਦੂਰ ਨਹੀਂ ਹੈ। ਜਦੋਂ ਸਾਰੇ ਭੁਲੇਖੇ ਦੂਰ ਹੋ ਜਾਂਦੇ ਨੇ, ਭਰਮ ਦੂਰ ਹੋ ਜਾਂਦੇ ਹਨ, ਉਦੋਂ ਫਿਰ ਸਾਰੇ ਜਾਪਦਾ ਕਿ ਪਰਮੇਸ਼ੁਰ ਤਾਂ ਹੁਣ ਤਾਂ ਨੇੜਾ ਹੈ, ਨਾ ਹੀ ਦੂਰ, ਪਰਮੇਸ਼ੁਰ ਨੇੜੇ ਹੈ, ਦੂਰ ਨਹੀਂ ਹੈ। ਇਸ ਵਾਸਤੇ ਕੋਈ ਬੋਲੇ ਨਿਰਵਾਹ, ਕੋਈ ਬੋਲੇ ਦੂਰ, ਕੋਈ ਆਉਂਦਾ ਕੋਈ ਦੂਰ ਹੈ, ਕੋਈ ਨੇੜੇ ਨੇ, ਇਸ ਪ੍ਰਕਾਰ ਦੇ ਨਾਲ ਪਰਮੇਸ਼ੁਰ ਹੈ ਨੇੜੇ, ਫਿਰ ਭਾਸਣ ਲੱਗ ਪੈਂਦਾ ਹੈ। ਇਹ ਅੱਜ ਦਾ ਉਪਦੇਸ਼ ਸ੍ਰੀ ਮੁੱਖ ਵਾਗ ਦੇ ਤਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਆ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਅੱਗੇ ਵਾਸਤੇ ਸਮਤ, ਮਹਾਰਾਜ ਜੀ ਕਿਰਪਾ ਕਰਨ, ਐਸਾ ਉਪਦੇਸ਼ ਸੁਣੀਏ, ਸੁਣ ਕੇ ਮਨ 'ਚ ਵਸਾਈਏ, ਲੋਕ ਸੁਖੀ ਪਰਲੋਕ ਸੁਹੇਲੇ ਹੋਈਏ। ਸਰਬੇ ਏਕ ਅਨੇਕ ਸਵਾਮੀ, ਸਭ ਘੱਟ ਭੋਗਵੈ ਸੋਈ। ਕਹਿ ਰਬ ਦਾਸ ਹੱਥ ਪੈ ਨੇਰੈ, ਸਹਿਜੇ ਹੋਏ ਸੋਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।